ਵਾਹਿਗੁਰੂ
ਜੀ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਧ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਨਾ ਤੂੰ ਭੁੱਲੀ ਨਾ ਭੁਲਾਵੀ ਨਾ ਵਿਸਰੀ ਨਾ ਵਸਾਰੀ ਭੁੱਲੀ ਨਾ ਭੁਲਾਵੀ ਨਾ ਵਿਸਰੀ ਨਾ ਵਸਾਰੀ ਭੁਲਾਵੀ ਨਾ ਵਿਸਰੀ ਨਾ ਵਸਾਰੀ ਭੁਲਾਵੀ ਅਸੀਂ ਖੱਤੇ ਬਹੁਤ ਕਮਾਉਂਦੇ ਅਸੀਂ ਖੱਤੇ ਬਹੁਤ ਕਮਾਉਂਦੇ ਕਿਸੇ ਅੰਤ ਨਾ ਪਾਰਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਮ ਪਾਪੀ ਵੱਡ ਗੁਨਹਿਗਾਰ ਸੁਤੇ ਅਪਰਾਧ ਕਰਤ ਹੈ ਜਿਤੇ ਜਨਨੀ ਚੀਤ ਨਰਖ ਸਤਿਤੇ ਰਾਮਈਆ ਤੇਰਾ ਕਾਹੇ ਨਾ ਖੰਡਸ ਅਬ ਗੁਣ ਮੇਰਾ ਭਾਵੇਂ ਬੁਰੇ ਭਾਵੇਂ ਭਲੇ ਅਸੀਂ ਤੇਰੇ ਬੁਰੇ ਭਾਵੇਂ ਭਲੇ ਅਸੀਂ ਤੇਰੇ ਸਾਰੀ ਸਾਰੀ ਨਾਮ ਸਾਰੀ ਨਾਮ ਸਾਰੀ ਨਾਮ ਸਾਰੀ ਸਾਰੀ ਜੀ ਹੋਰ ਨਾਹੀ ਦਾਤਾਰ ਅਪਰਾਧ ਕਰਤ ਹੈ
ਜਿਤਿਆ
ਹੋ ਬਾਰ ਜਿਥੇ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸਿੰਘ ਜੀ ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਆਪਾਂ ਸਾਰੇ ਇੱਥੇ ਜੀਵਨ ਜਾਚ ਜਿਉਣ ਦਾ ਢੰਗ ਸਿੱਖਣ ਆਏ ਹਾਂ ਗੁਰਮਤ ਦੀ ਸੋਝੀ ਸਤਿਗੁਰੂ ਪ੍ਰਦਾਨ ਕਰਦੇ ਨੇ ਕਦੋਂ ਜਦੋਂ ਨਿਮਰਤਾ ਧਾਰ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦੇ ਹਾਂ ਸਵਾਓ ਸਭ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਜਿੰਨੀ ਵੀ ਸੰਗਤ ਬੈਠੀ ਹੈ ਕੋਈ ਰਸਨਾ ਵਾਂਝੀ ਨਾ ਰਵੇ ਪਿਆਰ ਦਾ ਸਬੂਤ ਦਿੰਦੇ ਹੋਏ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਬੇਨਤੀ ਸੇਵਾਦਾਰਾਂ ਨੂੰ ਹੈ ਕਿ ਜਿਹੜੇ ਵੀਰ ਭਰਾ ਪੱਖੇ ਝੱਲਣ ਦੀ ਸੇਵਾ ਕਰਦੇ ਨੇ ਸੇਵਾ ਪ੍ਰਵਾਨ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਆਪ ਜੀ ਦੇ ਮਨ ਵਿੱਚ ਭਾਵਨਾ ਹੈ ਪਰ ਇਹਦੇ ਨਾਲ ਵੀ ਕਈਆਂ ਦਾ ਧਿਆਨ ਟੁੱਟਦਾ ਹੈ ਬੇਨਤੀ ਹੈ ਕਿ ਉਹ ਵੀ ਜਿਹੜੇ ਸੇਵਾਦਾਰ ਪੱਖੇ ਚੱਲਦੇ ਨੇ ਬੈਠਣ ਦੀ ਕਿਰਪਾਲਤਾ ਕਰੋ ਜਿਹੜੇ ਸੇਵਾਦਾਰ ਸੇਵਾ ਕਰ ਰਹੇ ਨੇ ਸਵਾਓ ਪਿਆਰ ਨਾਲ ਜਿਹੜਾ ਧਿਆਨ ਦਿਓ ਕੱਲ੍ਹ ਇਸ ਸਮਾਗਮ ਦਾ ਪਹਿਲਾ ਦੀਵਾਨ ਸੀ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਜਿਹਦੇ ਵਿੱਚ ਦਾਸ ਹਾਜ਼ਰੀ ਨਹੀਂ ਭਰ ਸਕਿਆ ਕਿਉਂਕਿ ਸ਼ਹਿਰ ਮੋਰਿੰਡਾ ਰੋਪੜ ਜ਼ਿਲ੍ਹੇ ਦੇ ਵਿੱਚ ਰਾਤ ਦੇ ਦੀਵਾਨ ਚੱਲਦੇ ਸੀ ਰਾਤ ਅਨਾਜ ਮੰਡੀ ਵਿੱਚ ਬਹੁਤ ਵੱਡਾ ਸਮਾਗਮ ਕੋਈ 5-6 ਕਿੱਲੇ ਵਿੱਚ ਪੰਡਾਲ ਲੱਗਿਆ ਸੀ ਬਹੁਤ ਇਕੱਠ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਦਾ ਸੋ ਉੱਥੇ ਰਾਤ ਅੰਮ੍ਰਿਤ ਸੰਚਾਰ ਹੋਇਆ ਉੱਥੇ ਦਾਸ ਦਾ ਜਾਣਾ ਬਹੁਤ ਜ਼ਰੂਰੀ ਸੀ ਇਸ ਕਰਕੇ ਕੱਲ੍ਹ ਜਥੇਦਾਰ ਬਾਬਾ ਜੀ ਆਏ ਉਹਨਾਂ ਨੇ ਹਾਜ਼ਰੀ ਭਰੀ ਸੋ ਕਈ ਗਿਲਾ ਕਰਦੇ ਨੇ ਪਰ ਜਿਹੜੇ ਸੰਗਤ ਕਰਨ ਵਾਲੇ ਗੁਰਮੁਖ ਨੇ ਉਹਨਾਂ ਨੂੰ ਪਤਾ ਹੈ ਕਿ ਕਈ ਵਾਰੀ ਪਹਿਲਾ ਦੀਵਾਨ ਜਿਹੜਾ ਉੱਥੇ ਹਾਜ਼ਰੀ ਨਹੀਂ ਭਰੀ ਜਾਂਦੀ ਕਿਤੇ ਹੋਰ ਸਮਾਂ ਦਿੱਤਾ ਹੁੰਦਾ ਸਾਰਿਆਂ ਇਲਾਕਿਆਂ ਵਿੱਚ ਲੋੜ ਹੈ 5-7 ਦਿਨ ਤੇ ਕਿਤੇ ਮਿਲਦੇ ਹੀ ਨਹੀਂ 3 ਦਿਨਾਂ ਦੇ ਵਿੱਚੋਂ 2 ਤੇ ਹਾਜ਼ਰੀ ਭਰੀ ਜਾਂਦੀ ਜੇ ਚਾਰ ਦੀਵਾਨ ਹੋਣ ਫਿਰ 3 ਤੇ ਸੋ ਇਸ ਕਰਕੇ ਕੱਲ੍ਹ ਉੱਥੇ ਜਾਣਾ ਜ਼ਰੂਰੀ ਸੀ ਮੈਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਨਹੀਂ ਭਰ ਸਕਿਆ ਆਓ ਅੱਜ ਦਾ ਔਰ ਕੱਲ੍ਹ ਦਾ ਸਮਾਂ ਸਾਡੇ ਕੋਲ ਹੈ ਜੋ ਅਸੀਂ ਲਾਹਾ ਲੈਣ ਵਾਸਤੇ ਆਏ ਹਾਂ ਪ੍ਰਾਨੀ ਤੂੰ ਆਇਓ ਲਾਹਾ ਲੈਣ ਲੱਗਾ ਕਿਤਕ ਫਕੜੇ ਸਭ ਮੁੱਕਦੀ ਚੱਲੀ ਰਹਿਣ ਲਾਹਾ ਕਿਹੜਾ ਲੈਣ ਆਏ ਹਾਂ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ। ਸਾਧ ਸੰਗਤ ਵਿੱਚ ਮਿਲ ਕੇ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਸੰਗਤ ਵਿੱਚ ਮਿਲਦੇ ਵੀ ਹਾਂ, ਆਪਾਂ ਜਾਂਦੇ ਹਾਂ ਜਿੱਥੇ ਕਿਤੇ ਦੀਵਾਨ ਲੱਗਦੇ ਨੇ, ਪਰ ਜਿਹੜਾ ਦੂਜਾ ਬਚਨ ਸਤਿਗੁਰੂ ਕਰਦੇ ਨੇ ਭਜ ਕੇਵਲ ਨਾਮ, ਇੱਧਰ ਧਿਆਨ ਘੱਟ ਹੀ ਦਿੰਦੇ ਹਾਂ। ਖੁ ਸਤਨਾਮ
ਵਾਹਿਗੁਰੂ
ਆਪਣਾ ਕੀ। ਇੱਧਰ ਸਾਧ ਸੰਗਤ ਸੰਗਤ ਵਿੱਚ ਜਾਓ, ਲੰਗਰ ਪ੍ਰਸ਼ਾਦਾ ਛਕਿਆ ਤੇ ਮੁੜ ਆਓ। ਕਈ ਐਸੇ ਨੇ ਜਿਹੜੇ ਬਾਹਰ ਹੀ ਤੁਰੇ ਫਿਰਦੇ ਨੇ, ਬਸ ਉੱਥੋਂ ਹੀ ਮੁੜ ਜਾਣਗੇ। ਕਈ ਲੰਗਰ ਪ੍ਰਸ਼ਾਦਾ ਛਕਿਆ, ਕਈ ਸੰਗਤ 'ਚ ਬਹਿਣਗੇ ਵੀ, ਪਰ ਉਹਨਾਂ ਨੂੰ ਜੇ ਇੱਥੋਂ ਉੱਠਦਿਆਂ ਨੂੰ ਬਾਅਦ 'ਚ ਪੁੱਛ ਲਓ ਵੀ ਕੀ ਸੁਣਾਇਆ ਸੀ, ਕੋਈ ਪਤਾ ਨਹੀਂ, ਕਿਉਂਕਿ ਮਨ ਹਾਜ਼ਰ ਨਹੀਂ। ਆਏ ਜ਼ਰੂਰ ਨੇ ਸਤ ਸੰਗਤ, ਉਹ ਅਸਲੀ ਲਾਹਾ ਨਹੀਂ ਲੈ ਕੇ ਚੱਲੇ। ਅਸਲੀ ਲਾਹਾ ਕੌਣ ਲੈ ਚੱਲੇ ਨੇ? ਜਿਨ੍ਹਾਂ ਨੂੰ ਗੁਰਮਤ ਦੀ ਸੋਝੀ ਪ੍ਰਾਪਤ ਹੋ ਗਈ, ਜਿਹੜੇ ਗੁਰਮਤ ਦੇ ਪੰਧੀ ਬਣ ਗਏ, ਜਿਹੜੇ ਗੁਰਮਤ ਦੇ ਰਾਹ ਤੇ ਤੁਰ ਪਏ, ਜਿਨ੍ਹਾਂ ਦਾ ਜੀਵਨ ਬਣ ਗਿਆ, ਜਿਨ੍ਹਾਂ ਦੇ ਅੰਦਰ ਬਾਣੀ ਦਾ ਕਿਨਕਾ ਵਸ ਗਿਆ। ਕਈ ਹੁਣ ਅਸੀਂ ਜੀ ਦੁੱਖ ਨਿਵਾਰਨ ਸਾਹਿਬ ਜਾਂਦੇ ਹਾਂ, ਰੋਜ਼ ਕਥਾ ਸੁਣਦੇ ਹਾਂ, ਧੰਨ ਭਾਗ ਸੁਣਦਾ ਕਥਾ। ਕਿੰਨੇ ਸਾਲ ਹੋ ਗਏ ਜਾਂਦੇ ਨੂੰ? ਬਾਬਾ ਜੀ 20 ਸਾਲ ਹੋ ਗਏ ਨਾਗਾ ਨਹੀਂ ਪਾਇਆ, ਰੋਜ਼ ਜਾਂਦਾ, ਰੋਜ਼ ਜਾਂਦਾ, ਕਥਾ ਸੁਣਦਾ ਮੈਂ, ਬਾਣੀ ਦੀ ਕਥਾ ਰੋਜ਼ ਹੁੰਦੀ। ਹੁਣ ਬਾਣੀ ਦੀ ਕਥਾ ਸੁਣੀ ਹੈ, ਅੰਮ੍ਰਿਤ ਛਕ ਲਿਆ? ਕਹਿੰਦੇ ਨਹੀਂ, ਅਜੇ ਅੰਮ੍ਰਿਤ ਤੇ ਨਹੀਂ ਛਕਿਆ। ਫਿਰ ਤੇਰਾ ਸੁਣਿਆ ਕਿੱਥੇ ਚੱਲਿਆ ਗਿਆ? ਫਿਰ ਤੂੰ ਕੀ ਸੁਣਦਾ ਹੈ? ਚਲੋ ਸੁਣੋ, ਮਹੀਨਾ ਅਸਰ ਹੋਵੇ, 2 ਮਹੀਨੇ ਸੁਣ ਲਓ, 6 ਮਹੀਨੇ, ਸਾਲ ਸੁਣ ਲਓ, ਪਰ ਜੇ 20 ਸਾਲ ਹੋ ਗਏ ਨੇ ਅਜੇ ਤੱਕ ਅਸਰ ਹੀ ਨਹੀਂ ਹੋਇਆ, ਫਿਰ ਤੇ ਇਹੀ ਕਵਾਂਗੇ ਵੀ ਲੰਗਰ ਛਕਣ ਜਾਂਦਾ। ਆਖੋ
ਸਤਨਾਮ,
ਫਿਰ ਸੁਣਦਾ ਕੀ ਆ ਤੂੰ? ਹੁਣ ਜੇ ਤੱਕ ਮੰਨਿਆ ਹੀ ਨਹੀਂ। ਸੁਣਨ ਦਾ ਫਾਇਦਾ ਤਾਂ ਜੇ ਮੰਨੀਏ, ਸਕੂਲ ਜਾਣ ਦਾ ਫਾਇਦਾ ਤਾਂ ਜੇ ਪੜ੍ਹਾਈ ਕਰੀਏ, ਜੇ ਪੜ੍ਹਨਾ ਹੀ ਨਹੀਂ ਫਿਰ ਸਕੂਲ ਜਾਣ ਦਾ ਕੀ ਫਾਇਦਾ? ਜੇ ਹੁਣ ਇੱਥੇ ਆ ਕੇ ਗੁਰਮਤ ਦੀ ਸੋਝੀ ਪ੍ਰਾਪਤੀ ਨਹੀਂ ਕਰਨੀ, ਫਿਰ ਸੰਗਤ ਵਿੱਚ ਆਉਣ ਦਾ ਕੀ ਫਾਇਦਾ? ਇੱਥੇ ਤੇ ਤਾਂ ਆਏ ਆ, ਸਤਿਗੁਰੂ ਬਖਸ਼ਿਸ਼ ਕਰ ਦੇਣ, ਰਹਿਮਤ ਕਰ ਦੇਣ, ਸਾਡਾ ਜੀਵਨ ਬਣ ਜਾਵੇ, ਕੁਝ ਤੇ ਅਸਰ ਹੋਵੇ। ਅੰਮ੍ਰਿਤ ਛਕਣਾ ਜੇ ਅਜੇ ਔਖਾ ਲੱਗਦਾ, ਕੁਛ ਤੇ ਅਸਰ ਹੋਵੇ। ਨਹੀਂ ਵੀ ਚਲੋ ਮੈਂ ਤੰਬਾਕੂ ਨਹੀਂ ਖਾਣਾ, ਅਸਰ ਹੋਵੇ, ਅਸਰ ਹੋਵੇ ਵੀ ਮੈਂ ਕੇਸ ਰੱਖਣੇ ਨੇ। ਕਿਨਕਾ ਏਕ ਜਿਸ ਜੀਵ ਸਾਵੈ, ਇੱਕ ਕਿਨਕਾ ਵੀ ਵਸ ਜਾਏ ਨਾ ਬਾਣੀ ਦਾ, ਤਾਂ ਕਿ ਮਹਿਮਾ ਗੰਨੀ ਨਾ ਆਵੇ। ਏਕ ਅੱਖਰ ਹਰ ਮਨ ਬਸਤ, ਅੱਖਰ ਵੀ ਨਾਨਕ ਹੋਤ ਨਿਹਾਲ। ਰਾਤ ਮੈਂ ਮੁਰਿੰਡੇ ਵੀ ਬੇਨਤੀ ਕੀਤੀ ਸੀ, ਸ਼ਿਵਜੀ ਭਗਵਾਨ ਨੂੰ ਕਹਿੰਦੀ ਪਾਰਵਤੀ ਅਮਰ ਕਥਾ ਸੁਣਾਓ ਜੀ, ਅਮਰ ਕਥਾ। ਭਗਵਾਨ ਕਹਿੰਦੇ ਪਾਰਵਤੀਏ, ਅਮਰ ਕਥਾ ਤੇ ਸੁਣਾ ਦਾਂਗੇ, ਪਰ ਤੈਨੂੰ ਹੰਗੂਰਾ ਭਰਨਾ ਪਊ। ਕਹਿੰਦੀ ਸਤਿਪੁਰ ਲੱਗ ਪਏ ਅਮਰ ਕਥਾ ਸੁਣਾਉਣ। ਪਾਰਵਤੀ ਥੋੜਾ ਸਮਾਂ ਤੇ ਸੁਣਦੀ ਰਹੀ, ਫਿਰ ਨੀਂਦ ਆਉਣ ਲੱਗ ਪਈ, ਨੀਂਦ ਆਉਣ ਲੱਗ ਪਈ। ਨੀਂਦ ਸੁਸਤੀ ਚੜ ਗਈ, ਇੱਥੇ ਵੀ ਕਈਆਂ ਨੂੰ ਆਉਂਦੀ ਨੀਂਦ, ਸੰਗਤ ਵਿੱਚ ਆ ਕੇ ਵੀ ਕਈ ਵਾਸੀਆਂ ਹੀ ਲਈ ਜਾਂਦੇ। ਆਉਣ ਸਾਰ ਰੱਜ ਕੇ 5-6 ਪ੍ਰਸ਼ਾਦੇ ਛਕ ਲਏ, ਫਿਰ ਵਾਸੀਆਂ ਹੀ ਲਏਗਾ। ਆਉਣ ਸਾਰ ਪ੍ਰਸ਼ਾਦੇ, ਪਹਿਲਾਂ ਲੰਗਰ ਵੇਖਣਾ, ਫਿਰ ਨੀਂਦ ਹੀ ਆਊ। ਮਹਾਂਪੁਰਖ ਬਚਨ ਕਰਿਆ ਕਰਦੇ ਸੀ, ਕਹਿੰਦੇ ਭਾਈ ਜੇ ਸਵੇਰੇ ਜਲਦੀ ਉੱਠਣਾ ਤੇ ਜਿੰਨੀ ਭੁੱਖ ਹੈ ਅੱਧਾ ਪ੍ਰਸ਼ਾਦਾ ਛਕੋ, ਜੇ 4 ਪ੍ਰਸ਼ਾਦਿਆਂ ਦੀ ਭੁੱਖ ਹੈ ਤੇ 2 ਹੀ ਛਕੋ, 4 ਵਜੇ ਆਪੇ ਹੀ ਜਾਗ ਆ ਜੂ। ਆਖੋ
ਸਤਨਾਮ
ਕਰਕੇ ਵੇਖ ਲਓ ਤਜਰਬਾ। ਜਿਹੜੇ ਕਹਿੰਦੇ ਨੇ ਸਵੇਰੇ ਜਾਗ ਹੀ ਨਹੀਂ ਆਉਂਦੀ, ਰਾਤ ਨੂੰ ਪ੍ਰਸ਼ਾਦਾ ਘੱਟ ਛਕੋ, ਆਪੇ ਹੀ ਜਾਗ ਆ ਜੂ। ਪਰ ਜੇ ਰੱਜ ਕੇ ਪ੍ਰਸ਼ਾਦਾ ਛਕਿਆ ਫਿਰ ਉਹ ਉੱਠਣ ਨਹੀਂ ਦਿੰਦਾ, ਘੱਟ ਪ੍ਰਸ਼ਾਦਾ ਫਿਰ ਜਾਗ ਆ ਜਾਂਦੀ ਜਲਦੀ। ਪਰ ਜੇ ਪ੍ਰਸ਼ਾਦਾ ਆਉਣ ਸਾਰ ਲੰਗਰ ਚ ਪੰਜ ਛੇ ਪ੍ਰਸ਼ਾਦੇ ਛਕ ਲਏ ਫਿਰ ਇੱਥੇ ਨੀਂਦ ਹੀ ਆਉਣੀ। ਸੰਗਤ ਵਿੱਚ ਵੀ ਕਈਆਂ ਨੂੰ ਗੋਡਿਆਂ 'ਚ ਸਿਰ ਦਿੱਤਾ ਬਸ ਉੱਥੇ ਹੀ ਘਰਾੜੇ ਚੱਲਦੇ, ਕਈਆਂ ਦੇ ਦੀਵਾਨ ਵਿੱਚ ਵੀ। ਪਰ ਮੈਂ ਬੇਨਤੀ ਕਰਦਾ ਹੁੰਦਾ ਗੁਰਮੁਖੋ, ਸੰਗਤ ਵਿੱਚ ਉਹ ਸੌਂਦਾ ਜਿਹਦੇ ਕਰਮ ਸੌ ਜਾਣ ਖੁਸ਼ਨਾ।
ਸ੍ਰੀ ਵਾਹਿਗੁਰੂ।
ਉਹ ਨੀਂਦਰ ਦਾ ਕੀ ਕੰਮ, ਇੱਥੇ ਨੀਂਦ। ਜੇ ਪਿਆਰ ਹੋਏਗਾ ਫਿਰ ਨੀ ਨੀਂਦ ਆ ਸਕਦੀ। ਖੁਸ਼ੀ ਇਹ ਹੈ ਵੀ ਮਨ ਨੂੰ ਜੇ ਚਾਹ ਹੋਵੇ, ਮੁੰਡੇ ਦਾ ਵਿਆਹ ਹੋਵੇ, ਬਾਪੂ ਦੀ ਧਰਤੀ ਤੇ ਅੱਡੀ ਨਹੀਂ ਲੱਗਦੀ, ਚਾਰ ਦਿਨ ਮੰਜੇ ਤੇ ਪੈ ਕੇ ਨਹੀਂ ਵੇਖਦਾ। ਇਹ ਵੀ ਨਹੀਂ ਪਤਾ ਵੀ ਮੈਂ ਅੱਜ ਪ੍ਰਸ਼ਾਦਾ ਛਕਿਆ ਕਿ ਨਹੀਂ। ਜੇ ਹੁਣ ਇੱਕੋ ਇੱਕ ਪੁੱਤਰ ਹੋਵੇ, ਉਹਦਾ ਵਿਆਹ ਹੋਵੇ, ਬਾਪੂ ਨੂੰ ਨੀਂਦ ਆਉਂਦੀ ਕਿਤੇ? ਮਾਂ ਨੇ ਜਿਹਨੇ ਕੱਲ ਨੂੰ ਨੂੰਹ ਤੇ ਪੁੱਤ ਦੇ ਉੱਤੋਂ ਦੀ ਪਾਣੀ ਵਾਰਨਾ ਹੈ, ਉਹਨੂੰ ਰਾਤ ਨੂੰ ਨੀਂਦ ਹੀ ਨਹੀਂ ਆਉਂਦੀ, ਇੰਨੀ ਖੁਸ਼ੀ ਹੈ। ਜੇ ਸੰਗਤ ਵਿੱਚ ਆਉਣ ਦੀ ਖੁਸ਼ੀ ਹੋਏਗੀ ਫਿਰ ਤੇ ਨਹੀਂ ਨੀਂਦ ਆਉਂਦੀ, ਜੇ ਵੱਧਾ ਚੱਟੀ ਭਰਦਾ ਫਿਰ ਨੀਂਦ ਆਉਂਦੀ। ਵੱਧਾ ਚੱਟੀ ਨਹੀਂ, ਵੱਧਾ ਚੱਟੀ ਭਰਨ ਨਹੀਂ ਆਏ ਆਪਾਂ, ਲਾਹਾ ਲੈਣ ਆਏ ਆ। ਲਾਹਾ ਪ੍ਰਾਨੀ ਤੂੰ ਆਇਓ ਲਾਹਾ ਲੈਣ, ਲਾਹਾ ਲੈਣ ਆਇਆ ਇੱਥੇ। ਪਾਰਵਤੀ ਨੂੰ ਨੀਂਦ ਆ ਗਈ, ਉਹ ਅਮਰ ਕਥਾ ਸੁਣਾ ਰਹੇ ਨੇ। ਅਮਰ ਕਥਾ ਸੁਣਨ ਵਾਲਾ ਅਮਰ ਹੋ ਜਾਂਦਾ। ਸੁਣਾਈ ਗਈ ਅਮਰ ਕਥਾ, ਪਾਰਵਤੀ ਸੌ ਗਈ ਤੇ ਲਾਹਾ ਕੋਈ
ਹੋਰ ਲੈ ਗਿਆ,
ਹੋਰ ਹੀ ਲੈ ਗਿਆ ਲਾਹਾ। ਤੋਤਾ ਬੋਲੀ ਗਿਆ, ਤੋਤਾ ਬੋਲਣ ਵਾਲੇ ਤੋਤੇ ਹੁੰਦੇ ਨੇ ਨਾ ਪਿੰਜਰਿਆਂ ਚ ਬੰਦ ਕੀਤੇ ਹੋਏ, ਉਹ ਤੋਤਾ ਸੀ ਬੋਲਣ ਵਾਲਾ, ਉਹੀ ਬੋਲੀ ਗਿਆ। ਤੇ ਭਗਵਾਨ ਕਹਿੰਦੇ ਪਾਰਵਤੀ ਬੋਲਦੀ, ਉਹ ਕਥਾ ਸੁਣਾਈ ਗਈ। ਜਦੋਂ ਕਥਾ ਦਾ ਸਮਾਪਤੀ ਹੋ ਗਈ ਨਾ, ਨੇਤਰ ਖੁੱਲੇ ਵੇਖਿਆ ਉਹ ਪਾਰਵਤੀ ਸੁੱਤੀ ਪਈ ਹੈ, ਹੰਗੂਰਾ ਕੌਣ ਭਰਦਾ ਹੈ? ਉੱਪਰ ਨਿਗਾਹ ਗਈ, ਤੋਤਾ ਤਰਸ਼ੂਲ ਚੁੱਕ ਕੇ ਮਗਰ ਪੈ ਗਏ। ਕਹਿੰਦੇ ਇਹ ਤੇ ਅਮਰ ਹੋਜੂ ਜੇ ਇਹਨੇ ਅਮਰ ਕਥਾ ਸੁਣ ਲਈ, ਇਹ ਅਮਰ ਹੋਜੂ। ਤਰਸ਼ੂਲ ਚੁੱਕ ਕੇ ਸ਼ਿਵਜੀ ਭਗਵਾਨ ਤੋਤੇ ਦੇ ਮਗਰ, ਮਗਰ ਤੋਤਾ ਅੱਗੇ ਅੱਗੇ, ਉਹੀ ਤੋਤਾ ਸੀ ਜਿਹੜਾ ਸੁਖਦੇਵ ਮੁਨੀ ਬਣਿਆ। ਸ੍ਰੀ
ਵਾਹਿਗੁਰੂ।
ਸੁਖਦੇਵ ਮੁਨੀ ਬਣਿਆ ਫਿਰ ਉਹ ਤੋਤਾ। ਚਲੋ ਇਹ ਤੇ ਆ ਲੰਮਾ ਇਤਿਹਾਸ, ਪਰ ਮੈਂ ਬਚਨ ਗੱਲ ਇੰਨੀ ਕੀ ਬੇਨਤੀ ਆਪ ਜੀ ਦੇ ਚਰਨਾਂ ਚ ਕਰਨੀ ਹੈ ਕਿ ਤੋਤੇ ਨੇ ਸੁਣ ਲਈ ਅਮਰ ਕਥਾ, ਸ਼ਿਵਜੀ ਭਗਵਾਨ ਤਰਸ਼ੂਲ ਚੱਕ ਕੇ ਮਗਰ ਪੈ ਗਏ। ਕਹਿੰਦੇ ਤੂੰ ਸੁਣ ਕਿਵੇਂ ਲਈ? ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਾਨੂੰ ਦਿੱਤੀ ਹੈ। ਗੁਰਮੁਖੋ ਇਸ ਬਾਣੀ ਦੀ ਇੱਕ ਇੱਕ ਪੰਗਤੀ ਅਮਰ ਕਥਾ ਹੈ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਪੜ੍ਹੋ ਜਿੰਨੀ ਮਰਜ਼ੀ, ਲਓ ਲਾਹ। ਬੱਚੇ ਪੜ੍ਹਨ, ਭੈਣਾਂ ਪੜ੍ਹਨ, ਬੀਬੀਆਂ, ਵੀਰ ਭਰਾ ਜਵਾਨ ਪੜ੍ਹਨ, ਬਜ਼ੁਰਗ ਪੜ੍ਹਨ, ਉਹ ਜਿਹੜਾ ਮਰਜ਼ੀ ਪੜ੍ਹੇ, ਹੈ ਕੋਈ ਰੋਕ? ਬਾਣੀ ਦਾ ਇੱਕ ਇੱਕ ਅੱਖਰ ਅਮਰ ਕਥਾ ਦੇ ਬਰਾਬਰ ਹੈ। ਇੱਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਨਿਹਾਲ ਹੋਏਗਾ ਉਹ ਜਿਹੜਾ ਇੱਕ ਅੱਖਰ ਵੀ ਹਿਰਦੇ ਚ ਵਸਾ ਲਏਗਾ। ਪਰ ਹੁਣ ਗੱਲ ਇਹ ਹੈ ਵੀ ਇਹ ਹਜੇ ਹਿਰਦੇ ਚ ਵਸਿਆ ਨਹੀਂ। ਜਿਹੜੇ ਅਮਰ ਹੋ ਜਾਣ, ਅਮਰ ਜਿਹੜੇ ਹੋ ਜਾਣ, ਉਹਨਾਂ ਨੂੰ ਫਿਕਰ ਕੋਈ ਨਹੀਂ, ਉਹਨਾਂ ਨੂੰ ਦੁੱਖ ਕੋਈ ਨਹੀਂ। ਉਹ ਹਰ ਸਮੇਂ ਖੇੜੇ ਵਿੱਚ ਰਹਿਣਗੇ, ਸਦਾ ਆਨੰਦ ਰਹੇ ਦਿਨ ਰਾਤੀ। ਹਰ ਸਮੇਂ ਆਨੰਦ ਵਿੱਚ ਰਹਿੰਦੇ ਨੇ, ਕਦੇ ਕਦੇ ਹੀ ਨਹੀਂ ਆਨੰਦ ਆਉਂਦਾ ਉਹਨਾਂ ਨੂੰ। ਉਹਨਾਂ ਦਾ ਤੇ ਇੱਕ ਘੰਟਾ, ਇੱਕ ਦਿਨ, ਇੱਕ ਮਹੀਨਾ ਨਹੀਂ, ਪਿਆਰੇ ਜੀ ਜੀਵਨ ਨਿਹਾਲ ਹੋ ਗਿਆ। ਪਿਆਰੇ ਜੀ ਜੀਵਨ ਨਿਹਾਲ ਹੋ ਗਿਆ। एक अखर भी जिन्हां दे मन विच वस गया उन्हां दा सारा जीवन निहाल हो गया। सारा जीवन बाणी दा ते एक एक अखर अमर कथा है, पर विरलियां दे हिरदे विच वसदी है बाणी। पर जिन्हां दे अंदर बाणी वस गई जीवन विच आनंद ही आनंद है, खेड़ा ही खेड़ा। फिर ते दुख विच भी दुख महसूस नहीं हुंदा, गरीबी विच भी गरीबी महसूस नहीं हुंदी कि मैं गरीब हाँ। जे सतगुरु दी बख्शिश कोल होवे ना, मन नूं तरवास मिलदा, मन नूं भरोसा है वाहिगुरु दे नाम दा, आत्मक खजाना मेरे कोल है, मैनू कहदा डर है। जेडे बापू ने 5-4 लाख अपने नाम रखिया होवे ना, 50,000 बैंक च अपने नाम रखिया होवे, 2-4 किले अपने नाम रखे होण, उहनू बुढ़ेपे का कोई फिक्र नहीं। उहनू पता है बच्चे सेवा करनगे मेरी, क्योंकि उहनू पता है कि जे जमीन 2-4 किले है तो बच्चे तो भज्जे फिरनगे आले दुआले। बापू दस भी दुध चाहिए क्या चाहिए, भज्जे फिरनगे आले दुआले। पर जे बापू जमीन पहला ही सारी बच्चों के नाम लवा दे, फिर उन्होंने मर्जी है भी प्रशादा देना कि नहीं देना। उही गल है, जिन्हें 2-4 किले जमीन ना रखी है, जा 2-4 लख बैंक च जमा रखे है, उन्हों बुढ़ेपे का कोई डर नहीं। वह जिन्हें नाम जपया सेवा की है, माड़ा काम किया ही कोई नहीं, उन्होंने जमा का भी कोई डर नहीं है। खुशफसला
श्री वाहेगुरु।
जे नाम का खजाना जमा किया है तो फिर जमा का भी कोई डर नहीं। मोहे मरने का चाओ है चा साडे मन विच, डरते हैं भी एक्सीडेंट ना हो जाए, डर लगता है कोई बीमारी ना लग जाए, डर लगता ना। डरते क्यों आ, क्योंकि पता भी जमा दियां मारां झलनियां पैनियां ने, डरते ही इस करके आ। ते जे ये पता भी लेखा ही कोई कर्म माड़ा कीता ही नहीं, फिर कहदा डर है। फिर ते कहांगे कोई गल नहीं, चा है मरण दा, पर सानू खतरा है, सानू खतरा है कि इत्थे भी दुख पाया ते अगे भी दुख ही पावांगे। डरते ही तां मौत तों। ते जिन्हें अपना जीवन जित लिया ना, जीवन दी बाजी जिन्हां ने कमाइया कीतियां, उते हस दे उते साध संगत चलो सहीओ नी वेखण चलीए, आशक सूली चढ़ दे। जिहड़े शहीद हुंदे ने कौम तो मरदे मरदे करन मजाजा, मरनो मूल ना डरदे। वो डरदे कि मरनो मूल ना डरते, जेड़े मौत दे दीवाने ने, मरनो मूल ना डरते, जेड़े मौत दे दीवाने ने,
मौत दे दीवाने ने, मौत दे का चाओ है।
मरो तो हर के द्वार, मत हर पूछे कौन है, पर हमारे बार।
उन्हां नूं डर कोई नहीं। जिन्हां ने अपनी जीवन की बाजी जित ली, उन्हां नूं डर नहीं मौत तो लगता कोई। जिन्हां ने जीवन विच कोई पाप किया ही नहीं, जीवन विच कोई भुल कीती नहीं, पर जिस मनुख दा जीवन गुनाहां दे नाल भरिया पिया है, जिहड़े बंदे दा जीवन औगणां दे नाल भरिया पिया है, वह सदा ही डरदा है। ते अरदास करिए सच्चे पातशाह,
हम मैले तुम उजल करते,
हम निर्गुण तू दाता। अरदास है गुरसिख दे कोल, भावें जिन्ने मर्जी पाप किते होण, बड़ियां भुल्लां होईयां होण, पर अरदास विच बड़ी वड्डी पावर है। सब गुनाह माफ हो सकते ने, सब गलतियां माफ हो सकदियां ने, जे सतगुरां दे चरणां विच अरदास करिए। असी खत्ते बहुत कमावदे किसे अंत ना पारा वार, हर कृपा करके बख्श ले हो हम पापी वड गुर है गा। वड्डे औगणहार हां महाराज, कृपा करो बख्शो, फिर कृपा हो जाती। पर जे कोई अपनी कीती भुल बख्शाउण दी थां ते होर भुल्लां करदा रवे, होर भुल्लां करदा रवे, एक ना एक दिन फिर अपराध बन जाता है। ते गुरमुखो, अपराध कदे माफ नहीं हुंदा। भाई गुरदास जी बचन करदे ने, भाई साहब कहिंदे, जो पै रोग रोगी को दिखाइए ना वैद प्रत। रोगी नू जदों कोई बीमारी किसी बंदे नू लग जांदी है ना, रोग लग जांदा है, ते भाई गुरदास जी कहिंदे ने उहदा इलाज करा लेना चाहीदा। भाई साहब, भाई गुरदास जी की बाणी नू गुरु ग्रंथ साहिब महाराज की कुंजी का खिताब मिलिया सतगुरां वल्लों। कुंजी का खिताब है, ते तुहानू पता है कुंजी तो बिना जिंदरा नहीं खुलदा। जे बाणी दे अर्थ सीखने ने ते पहला भाई गुरदास जी दियां वारां पढ़नियां ते विचारनियां पैंदियां ने, बाद विच बाणी दा पता लगदा, नहीं ते समझ नहीं आउंदी। कुंजी दा खिताब है, दित्ता कदों सी? भाई गुरदास जी तो बाणी लिखाउंदे ने सतगुरु पंचम पातशाह। बाणी लिखते गए लिखते गए, भगतां दी बाणी सतगुरां दी बाणी लिखी। भाई गुरदास जी कहिंदे ने मेरी बाणी लिखी लिखी हुई नहीं महाराज ने, ना ही मैनूं पुछिया भी तेरी बाणी भी लिख लीए। भाई साहब मन च सोचते ने भी बाणी तो सब की लिखवा ली, सतगुरां की भी भगतां की भी, मेरी बाणी नहीं लिखवाई। भाई साहब के मन में फुरना आ गया, बस फिर शंका दूर कर देना सतगुरां ने। मन में संकल्प आ गया, रात को सुपने के ही शंका दूर करता महाराज। वो किवें? भाई साहब मन च सोचते ने मेरी बाणी नहीं लिखी, कहते मेरी बाणी केड़ा माड़ी है, मेरी बाणी भी लिखनी चाहिए सी गुरु ग्रंथ साहिब महाराज विच। भाई गुरदास जी कहते रात को आ गया सुपना, सुपने च की वेखिया? भाई गुरदास जी समुंदर दे विच, दरिया दे विच सफर कर रहे ने, बेड़ी बेड़ी दे विच होर भी बड़े मुसाफर ने, एकदम भूचाल आ गया। जदों सात संगत छल्लां पानी दियां आउंदियां ने, बेड़ी डुबण लग गई। कोई किसे नूं अराधदा है, कोई किसे नूं अराधदा ना, गल बनी। सारे जने कहिंदे भाई साहब तुसीं भी कोई बाणी दा जाप कर लो, शायद कृपा हो ही जावे। भाई गुरदास जी सुपने दे विच है, सारा सुपने च आ रहा। भाई साहब ने जपजी साहब शुरू करता, गुरु नानक साहब की बाणी जपजी साहब शुरू करता। जदों जपजी साहब का पाठ करन लगे, नाल दी नाल टकाव हो गया शांत। भाई साहब कहिंदे कमाल हो गई। जदों आनंद नाल जा रहे ने, भाई साहब कहिंदे मैं अपनी बाणी पढ़ के भी वेख लां थोड़ी जी, हुण जपजी साहब झटता बचाली। भाई साहब ने अपनियां वारां शुरू करतियां। जदों भाई गुरदास जी ने वारां पढ़दियां शुरू कीतियां, फिर उही हाल हो गया। उवें जिवें फिर भाई साहब कहिंदे कमाल हो गई। भाई गुरदास जी ने फिर जपजी साहब का पाठ शुरू कर लिया, फिर एकदम आनंद बन गया, बेड़ा ठीक चलन लग पाया। जदों फिर तीजी वारी भाई साहब कहिंदे भी एवें ही हो जांदा है, आ जांदा भुचाल फिर ठीक हो जांदा, फिर उवें होया। भाई साहब लगे अपनियां वारां पढ़न, संगत ने रौला पाता, कहिंदे भाई साहब तजर्बा बाद च कर लिओ, सानू निकल जाण दिओ, पहिलां अपने जिहड़े तजर्बे करदे हो ना बाद च कर लिओ, सानू बाहर कढ लो पहिलां, ये तजर्बे बाद च करदे रहे। भाई साहब ने जपजी साहब का पाठ शुरू किया, बस आनंद बाहर आ गए। जदों सतगुरां दे कोल आए अज अमृत वेले, महाराज कहिंदे भाई साहब लियाओ अज तुहाडी बाणी लिखाई, तुहाडी वारी आ जो दसो अज तुहाडी बाणी लिखीए। भाई साहब कहिंदे महाराज संगत नूं तारना कि डुबना है, जे ते डुबना है फिर ते मेरे वाली लिखा लो, जे तारना तो फिर अपने वाली लिखाओ। वागो सतनाम
श्री वाहिगुरु।
महाराज कहिंदे बाणी तारदी है, बाणी डोबदी नहीं, बाणी तारदी है मारदी नहीं। कहिंदा सतगुरु मैं तजर्बा करके वेख्या, मैनू पता है सारा, हुण नहीं मेरा मान दूर हो गया, मैं एवें उम्मीद मान करी जांदा सी। सतगुरु कहिंदे नहीं भाई साहब बाणी लिखाउणी, कहिंदे नहीं महाराज मेरी बेनती भी मेरे वाली बाणी ना लिखाओ। सतगुरु कहिंदे चलो तुहाडी मर्जी है, फिर एक वक्री पोथी तैयार की, बचन करता कि भाई गुरदास जी दियां वारां गुरु ग्रंथ साहिब महाराज की बाणी की कुंजी हन, जिन्ना चिर इन्हां नूं नहीं पढ़ते उन्ना चिर बाणी के अर्थ समझ नहीं आ सकते। भाई साहब ने भाई साहब की बाणी नूं फिर गुरु ग्रंथ साहिब महाराज की कुंजी का खिताब गुरु अर्जन साहब ने दिता। सो भाई गुरदास जी बचन करते ने, मैं बेनती कर लगे असी आप जी के चरणों में,
जो पै रोग रोगी को दिखाइए न वैद प्रत।
बीमारी लग जे किसे नू, रोग लग जे ते उनू वैद कोल जे ना ना लेके जाइए, चेक ना कराइए, इलाज ना कराइए, डॉक्टर कोल ना लेके जाइए,
बिन उपचार छिन छिन होए असाध जी।
उपचार तो बिना, इलाज तो बिना दिन पर दिन उहदा रोग असाध रोग बन जू, जदों असाध रोग बन जे फिर उहदा इलाज कोई नहीं होंदा। असाध रोग जिहनूं हो जाए ना, असाध दा मतलब यह है जिहदा इलाज कोई ना हो। असाध रोग वाले नूं ते पी जी आई वाले भी जवाब दे दिंदे ने वी लै जो हुण नहीं इहदा इलाज होंदा, असाध रोग उहदा इलाज कोई नहीं, माड़ा मोटा रोग है नाल दी नाल चैकअप कराउंदे रहांगे ठीक है, असाध रोग बन जू फिर इलाज नहीं होएगा। जो पै रोग रोगी को दिखाई है ना वैद प्रत, बिन उपचार छिन छिन होए असाध जी। भाई साहब दूजा बचन करते ने,
जो पै रिन दिन दिन उद्दम अद्याओ बिन, मूल ओ ब्याज बड़े उपजे ब्याद जी।
रिन कहिए करजा, किसे तो करजा ले लिया ना जे करजा,
ते जे करजा मोड़न दा उद्दम ना करांगे ते मूल ओ ब्याज बड़े, मूल ते ब्याज दिन पर दिन वधदा जाएगा वधदा जाएगा, किस्तां विच थोड़ा थोड़ा करके करजा लाउंदे रहना चाहिए, करजा कदे छोटा नहीं समझना चाहिए, भावें 5000 दा ही होवे करजा ना छोटा समझो कदे। ते साध संगत करजा जे लिया है ते थोड़ा थोड़ा करके मोड़ते रहांगे ठीक है, नहीं तो एक दिन मूल ते ब्याज वधदा वधदा कुछ ना कुछ बेच के ही लथू। आखो सतनाम
श्री वाहिगुरु।
वधदा जाएगा मूल ओ ब्याज बड़ा उपजे ब्याज जी, फिर औखा हो जू कम। भाई गुरदास जी ने तीजा प्रमाण दिता है,
सतसंग जी भाई साहब कहिंदे जैसे सत्तर सासना संग्राम कर साधे बिन, पल पल पर बल होए करत उपाद जी।
शत्रु नूं जे कोई दुश्मनी पैदा हो रही होवे ना, उहनूं प्यार नाल समझाओ, निबड़ जांदे ने सब मसले, प्रेम नाल निजिठे जा सकदे, होर वध जांदा है, होर वध जांदा है, इक ना इक दिन फिर सोधा लाउणा पैंदा। भाई साहब कहिंदे ने जैसे सत्तर ਸੱਤਰ ਦਾ ਅਰਥ ਕਹੀਏ ਸ਼ਤਰੂ। ਜੈਸੇ ਸੱਤਰ ਸੱਸ ਨਾਲ ਸੰਗਰਾਮ ਕਰ ਸਾਧੇ ਬਿਨ, ਸ਼ਤਰੂ ਨੂੰ ਮੈਦਾਨੇ ਜੰਗ ਵਿੱਚ ਸੋਧਾ ਜੇ ਨਹੀਂ ਲੱਗੇਗਾ। ਪਲ ਪਲ ਪ੍ਰਬਲ ਹੋਏ ਕਰਤ ਉਪਾਦ ਜੀ, ਦਿਨ ਪਰ ਦਿਨ ਉਹਦੀ ਤਾਕਤ ਵੱਧਦੀ ਜਾਏਗੀ ਵੱਧਦੀ ਜਾਏਗੀ। ਇੱਕ ਦਿਨ ਐਸਾ ਆਜੂ ਫਿਰ ਅਸੀਂ ਉਹਦਾ ਮੁਕਾਬਲਾ ਨਹੀਂ ਕਰ ਸਕਾਂਗੇ। ਪਲ ਪਲ ਪ੍ਰਬਲ ਹੋਏ ਉਹਦੀ ਤਾਕਤ ਵੱਧਦੀ ਜਾਏਗੀ। ਸਾਧ ਸੰਗਤ ਜੀ, ਇਸੇ ਤਰ੍ਹਾਂ ਭਾਈ ਸਾਹਿਬ ਨੇ ਗੱਲ ਮੁਕਾਤੀ, ਜਿਉਂ ਜਿਉਂ ਭੀਜੈ ਕਮਰੀ ਤਿਉਂ ਤਿਉਂ ਭਾਰੀ ਹੋਤ ਜਾਤ। ਕਮਰੀ ਸਾਧ ਸੰਗਤ, ਜਿਵੇਂ ਆਪਾਂ ਕੰਬਲੀ ਲੈਂਦੇ ਹਾਂ, ਕੰਬਲੀ ਸਿਆਲ ਵਿੱਚ ਕੰਬਲੀ ਨਹੀਂ ਲੈਂਦੇ, ਕਮਰੀ ਦਾ ਅਰਥ ਹੈ ਕੰਬਲੀ। ਕੰਬਲੀ ਜਿਹੜੀ ਹੈ ਉਹ ਗਰਮ ਹੁੰਦੀ ਹੈ, ਕੱਪੜਾ ਮੋਟਾ ਹੁੰਦਾ ਕੰਬਲੀ ਦਾ, ਉਹਦੇ ਉੱਤੇ ਬਾਰਿਸ਼ ਆ ਜਾਏ, ਮੀਂਹ ਪੈਣ ਲੱਗ ਜਾਏ, ਵਰਖਾ ਹੋਣ ਲੱਗ ਪਵੇ, ਤੇ ਜਿਉਂ ਜਿਉਂ ਪਾਣੀ ਪਵੇਗਾ ਕੰਬਲੀ ਭਾਰੀ ਹੁੰਦੀ ਜਾਂਦੀ, ਜਿਉਂ ਜਿਉਂ ਪਾਣੀ ਪਈ ਜਾਊ ਉਹ ਭਾਰੀ ਹੋਈ ਜਾਏਗੀ। ਭਾਈ ਸਾਹਿਬ ਕਹਿੰਦੇ ਜਿਉਂ ਜਿਉਂ ਪਾਣੀ ਪਏਗਾ ਕੰਬਲੀ ਭਾਰੀ ਹੋਈ ਜਾਏਗੀ, ਕਰਜ਼ਾ ਨਹੀਂ ਮੋੜਾਂਗੇ, ਇੱਕ ਦਿਨ ਉਹ ਮੂਲ ਤੇ ਵਿਆਜ ਵੱਧਦਾ ਵੱਧਦਾ ਇੱਕ ਦਿਨ ਔਖਾ ਹੋ ਜਾਣਾ ਕੰਮ। ਸਤਰੂ ਨੂੰ ਸੋਧਾ ਨਾ ਲੱਗਿਆ ਔਖਾ ਹੋ ਜੂ ਇੱਕ ਦਿਨ ਕੰਮ, ਜੇ ਇਲਾਜ ਨਾ ਕਰਾਇਆ ਅਸਾਧ ਰੋਗ ਬਣ ਜੂ। ਇਸੇ ਤਰ੍ਹਾਂ ਨਿੱਕੀਆਂ ਨਿੱਕੀਆਂ ਗਲਤੀਆਂ ਇੱਕ ਦਿਨ ਅਪਰਾਧ ਬਣ ਜਾਣਗੀਆਂ, ਅਪਰਾਧ ਜਿਹੜੇ ਨੇ ਉਹ ਮਾਫ ਨਹੀਂ ਹੋਣਗੇ। ਜਿਉਂ ਜਿਉਂ ਭੀਜੈ ਕਮਰੀ ਤਿਉਂ ਤਿਉਂ ਭਾਰੀ ਹੋਤ ਜਾ। ਭਾਈ ਸਾਹਿਬ ਕਹਿੰਦੇ ਬਿਨ ਸਤਿਗੁਰ ਉਰ ਬਸੈ ਅਪਰਾਧ ਜੀ, ਜੇ ਸੰਗਤ ਵਿੱਚ ਨਾ ਆਏ, ਜੇ ਸੇਵਾ ਨਾ ਕੀਤੀ, ਜੇ ਜਪ ਤਪ ਨਾ ਕੀਤਾ, ਜੇ ਬਾਣੀ ਨਾ ਪੜ੍ਹੀ, ਇੱਕ ਦਿਨ ਅਪਰਾਧ ਬਣ ਜਾਣਗੇ ਸਾਡੀਆਂ ਨਿੱਕੀਆਂ ਨਿੱਕੀਆਂ ਗਲਤੀਆਂ, ਤੇ ਅਪਰਾਧੀ ਬੰਦੇ ਨੂੰ ਫਿਰ ਕੋਈ ਬਖਸ਼ਦਾ ਨਹੀਂ। ਇਸ ਕਰਕੇ ਮਾੜੀ ਜੀ ਭੁੱਲ ਹੋਈ ਤੇ ਬਖਸ਼ਾਈਏ, ਨਿਤਨੇਮ ਰੋਜ਼ ਕਰਨਾ ਮਨ ਦੀ ਸਫਾਈ ਹੁੰਦੀ ਰਵੇ। ਜਨਮ ਜਨਮ ਕੀ ਸਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੌ ਧੋਵਣ ਪਾਹੋ। ਜੇ ਘਰ ਵਿੱਚ ਸਫਾਈ ਨਾ ਕਰੀਏ ਤੇ ਦਸ ਦਿਨ ਬਾਅਦ ਬਹੁਤ ਕੂੜਾ ਕਰਕਟ ਇਕੱਠਾ ਹੋ ਜਾਂਦਾ। ਇਹ ਨਿਤਨੇਮ ਜਿਹੜਾ ਸਾਡੇ ਅੰਦਰ ਦੀ ਸਫਾਈ ਥੋੜ੍ਹੀ ਥੋੜ੍ਹੀ ਰੋਜ਼ ਹੁੰਦੀ ਰਹਿੰਦੀ ਹੈ। ਜੇ ਸਫਾਈ ਨਾ ਕੀਤੀ ਤੇ ਵਿਸ਼ੇ ਵਿਕਾਰਾਂ ਦਾ ਅੰਦਰ ਗੰਦ ਪੈ ਜਾਣਾ, ਫਿਰ ਸਫਾਈ ਨਹੀਂ ਹੋਣੀ। ਇਸ ਕਰਕੇ ਨਿਤਨੇਮ ਕਈ ਕਹਿੰਦੇ ਨੇ ਰੋਜ਼ ਨਿਤਨੇਮ ਕਰਨ ਦਾ ਕੀ ਫਾਇਦਾ, ਉਹੀ ਨਿਤਨੇਮ ਹੈ, ਉਹੀ ਪੰਜ ਬਾਣੀਆਂ ਰੋਜ਼ ਰੋਜ਼ ਪੜ੍ਹਨ ਦਾ ਕਿਆ ਫਾਇਦਾ, ਪ੍ਰਸ਼ਾਦਾ ਤੇ ਰੋਜ਼ ਉਹੀ ਹੈ, ਰੋਜ਼ ਰੋਜ਼ ਛਕਣ ਦਾ
ਕੀ ਫਾਇਦਾ,
ਕਿਆ ਫਾਇਦਾ ਫਿਰ, ਉਹੀ ਰੋਟੀਆਂ ਤੇ ਉਹੀ ਨੇ ਰੋਜ਼ ਕਿਉਂ ਛਕਦੇ ਹਾਂ, ਉਹੀ ਨਿਤਨੇਮ ਉਹੀ ਹੈ। ਇਹਦਾ ਬੜਾ ਫਾਇਦਾ ਕਿਉਂਕਿ ਇਹ ਸਾਡੇ ਮਨ ਦੀ ਖੁਰਾਕ ਹੈ, ਤੇ ਭੋਜਨ ਇਹ ਸਾਡੇ ਤਨ ਦੀ ਖੁਰਾਕ ਹੈ, ਤੇ ਜੇ ਸਫਾਈ ਨਹੀਂ ਹੋਏਗੀ ਨਹੀਂ ਤੇ ਵਿਸ਼ੇ ਵਿਕਾਰਾਂ ਦਾ ਗੰਦ ਪੈ ਜਾਏਗਾ ਸਾਡੇ ਅੰਦਰ। ਤਰੀਕਾ ਹੀ ਇੱਕੋ ਹੈ। ਆ ਜਿਹੜੇ ਬੱਚੇ ਭਾਈ ਚੀਕਾਂ ਮਾਰਦੇ ਆ, ਜਰਾ ਇਹਨਾਂ ਤੇ ਕੰਟਰੋਲ ਕਰ ਲਓ ਭੈਣੋ, ਇਹਨਾਂ ਦੀ ਆਵਾਜ਼ ਇੱਕ ਕਿੱਲੇ ਤੱਕ ਸੁਣਦੀ, ਸਾਰੀ ਸੰਗਤ ਤੱਕ ਬੱਚਿਆਂ ਦੀ ਆਵਾਜ਼ ਜਾਂਦੀ, ਭੈਣਾਂ ਕੰਟਰੋਲ ਕਰੋ ਭਾਈ। ਅਰਦਾਸ ਬੇਨਤੀ ਸੱਚੇ ਪਾਤਸ਼ਾਹ ਕਿਰਪਾ ਕਰੋ, ਅੱਜ ਦੀ ਮੈਲ ਨਹੀਂ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ, ਕਿਰਪਾ ਕਰ ਦਿਓ। ਤਰੀਕਾ ਹੀ ਇੱਕੋ ਹੈ ਸਾਫ਼ ਕਰਨ ਦਾ, ਵਿਸਲਿੰਗ ਹਟਾਓ ਭਾਈ ਜਰਾ, ਅੱਜ ਪਹਿਲੀ ਦਫ਼ਾ ਸਾਊਂਡ ਨਹੀਂ ਲੱਗਿਆ, ਸਦਾ ਹੀ ਲਾਉਂਦੇ ਹੋ, ਕੀ ਕਰ ਰਹੇ ਹੋ।
ਤੇਰੀ ਮੱਤ ਤਾਂ ਪਾਪਾਂ ਨਾਲ ਭਰ ਗਈ, ਨਾਮ ਜਪ ਧੋ ਲੈ ਬੰਦੇ, ਮੱਤ ਤਾਂ ਪਾਪਾਂ ਨਾਲ ਭਰ ਗਈ, ਨਾਮ ਜਪ ਧੋ ਲੈ ਬੰਦੇ, ਜਪ
ਤੋਪੈ ਨਾ ਵਹਿ ਕੈ ਰੰਗ ਸਾਧ ਸੰਗਤ ਜਿਉਂ ਜਿਉਂ ਸੇਵਾ ਕਰਾਂਗੇ ਤਿਉਂ ਤਿਉਂ ਇਹ ਮਨ ਦੀ ਜਿਹੜੀ ਮੈਲ ਹੈ ਸਾਫ਼ ਹੋਏਗੀ। ਜਿਵੇਂ ਭਾਈ ਬਿਧੀ ਚੰਦ ਘੋੜੇ ਚੋਰੀ ਕੀਤੇ, ਮੱਝਾਂ ਚੋਰੀ ਕੀਤੀਆਂ, ਜਿਹੜਾ ਵੀ ਕੁਝ ਮਿਲਦਾ ਚੋਰੀ ਕਰਦਾ, ਤੇ ਚੋਰੀ ਕਰਾਉਣ ਚੋਰੀ ਕਰਨ ਦੀਆਂ ਕਈ ਤਰ੍ਹਾਂ ਦੀਆਂ ਵਿਧੀਆਂ ਆਉਂਦੀਆਂ ਸੀ ਬਿਧੀ ਚੰਦ ਨੂੰ, ਇਸੇ ਕਰਕੇ ਉਹਦਾ ਨਾਮ ਸੀ ਭਾਈ ਬਿਧੀ ਚੰਦ, ਰੱਖਿਆ ਹੀ ਬਿਧੀ ਚੰਦ ਉਹਦੇ ਨਾਲ ਆਉਂਦਿਆਂ ਨੇ ਸੀ। ਕਹਿੰਦੇ ਬੜਾ ਤਕੜੀਆਂ ਵਿਧੀਆਂ ਬਹੁਤ ਜਾਣਦਾ, ਵਿਧੀਆਂ ਆਉਂਦੀਆਂ ਨੇ ਜੁਗਤੀਆਂ ਵੀ, ਚੋਰੀ ਕਰਨ ਦੀਆਂ ਵੀ ਵਿਧੀਆਂ ਨੇ, ਨਾਮ ਜਪਣ ਦੀ ਵੀ ਕੋਈ ਵਿਧੀ ਹੈ, ਸੇਵਾ ਕਰਨ ਦੀ ਵੀ ਕੋਈ
ਵਿਧੀ ਹੈ।
ਕਈ ਤੇ ਸੇਵਾ ਕਰਦੇ ਕਰਦੇ ਸੰਗਤਾਂ ਚੋਂ ਸਰਾਫ ਲੈ ਜਾਂਦੇ ਨੇ ਅੱਗੋਂ ਸਤਨਾਮ
ਸ੍ਰੀ ਵਾਹਿਗੁਰੂ।
ਸੇਵਾ ਦੀ ਵੀ ਕੋਈ ਵਿਧੀ ਹੈ, ਨਾਮ ਜਪਣ ਦੀ ਵੀ ਕੋਈ ਵਿਧੀ ਹੈ, ਨਿਤਨੇਮ ਕਰਨ ਦੀ ਵੀ ਕੋਈ ਵਿਧੀ ਹੈ, ਕਈਆਂ ਕੋਲ ਸ਼ਰਾਬ ਕੱਢਣ ਦੀ ਵੀ ਵਿਧੀ ਹੈ, ਇਹ ਵੀ ਤੇ ਵਿਧੀ ਹੀ ਹੈ। ਇਹ ਵੀ ਕਿਸੇ ਦਾ ਦਿਮਾਗ ਕੰਮ ਕਰਿਆ ਹੀ ਹੋਊ ਵੀ ਕਿਵੇਂ ਸਖ਼ਤ ਚਾਹੀਦਾ ਜਾਂ ਗੁੜ ਦੇ ਵਿੱਚੋਂ ਐਂ ਕਰਕੇ ਐਂ ਗਰਮ ਕਰਕੇ ਐਂ ਨਿਕਲ ਜੂ, ਹੈ ਨਾ। ਇਹ ਵੀ ਕਿਸੇ ਦਾ ਦਿਮਾਗ ਹੀ ਹੈ, ਕਿਹੋ ਜਿਹੀ ਵਿਧੀ ਬਣਾਈ ਕਿਸੇ ਬੰਦੇ ਨੇ। ਸਾਧ ਸੰਗਤ ਜੀ, ਵਿਧੀ ਹੈ। ਹੁਣ ਇੱਕ ਜੁਗਤੀ ਜਿਹਨੇ ਜੀਵਨ ਬਰਬਾਦ ਕਰ ਦੇਣਾ, ਇੱਕ ਜੁਗਤੀ ਜਿਹਨੇ ਵਿਗੜਿਆ ਜੀਵਨ ਸਵਾਰ ਦੇਣਾ। ਜੁਗਤੀ ਮੈਥਡ ਤਰੀਕਾ। ਹੁਣ ਸਾਧ ਸੰਗਤ, ਭਾਈ ਬਿਧੀ ਚੰਦ ਵਿਧੀਆਂ ਬਣਾਉਣ ਵਾਲਾ, ਕਈ ਤਰ੍ਹਾਂ ਦੀ ਵਿਧੀਆਂ ਆਉਂਦੀਆਂ ਸੀ ਇਹਨੂੰ ਚੋਰੀ ਕਰਨ ਦੀਆਂ, ਢੰਗ ਤਰੀਕਾ। ਵਿਧੀ ਹੋਵੇ, ਵਿਧੀ ਤੋਂ ਬਿਨਾਂ ਗੱਲ ਨਹੀਂ ਬਣਦੀ। ਸੰਤ ਬਾਬਾ ਈਸ਼ਵਰ ਸਿੰਘ ਮਹਾਰਾਜ ਕੋਲ ਪਤਾ ਨਹੀਂ ਐਸੀ ਕਿਹੜੀ ਵਿਧੀ ਸੀ ਜਿਹਦੇ ਨਾਲ ਉਹਨਾਂ ਨੇ 13 ਲੱਖ ਨੂੰ ਅੰਮ੍ਰਿਤ ਛਕਾਇਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਵਿਧੀ ਸੀ, ਸਾਧੂ ਤੇ ਹੋਰ ਵੀ ਬੜੇ ਸੀ ਕੱਪੜਿਆਂ ਵਾਲੇ, ਪਰ ਨਹੀਂ ਨਹੀਂ ਉਹਨਾਂ ਕੋਲ ਵਿਧੀ ਸੀ। ਪੂਰਨ ਮਹਾਂਪੁਰਖ ਸਨ, ਧੁਰ ਦਰਗਾਹ ਦੇ ਵਿੱਚੋਂ ਜੁਗਤੀ ਲੈ ਕੇ ਆਏ ਸੀ,